ਦੋ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਰਥ ਸਾਵਧਾਨੀ ਔਰ ਚਿੱਤ ਵਿਰਤੀ ਦੀ ਇਕਾਗਰਤਾ। ਥੋੜੇ ਸਮੇਂ ਤੋਂ ਵੀ ਬਹੁਤਾ ਲਾਭ ਉਠਾਇਆ ਜਾ ਸਕਦਾ। ਜਿਸ ਗੁਰੂਦੇਵ ਦਾ ਆਪਣੇ ਪਵਿੱਤਰ ਜਸ ਸਰਵਣ ਕੀਤਾ ਹੈ, ਸਾਹਿਬ ਕੰਘੀ ਪ੍ਰਕਾਸ਼ ਦਾ ਵਿਚਿੱਤਰ ਜੀਵਨ, ਉਸਦਾ ਆਖਰੀ ਪੜਾਅ ਨਾਂਦੇੜ ਦੀ ਪਵਿੱਤਰ ਧਰਤੀ, ਜਿੱਥੇ ਜਾ ਕੇ ਸਤਿਗੁਰੂ ਜੀ ਨੇ ਆਪਣੀ ਜੀਵਨ ਯਾਤਰਾ ਸੰਪੂਰਨ ਕਰਨੀ ਹੈ, ਉਹ ਸਤਿਗੁਰੂ ਜੀ ਨੇ ਦਾਅਵੇ ਨਾਲ ਇੱਕ ਗੱਲ ਕਹੀ ਹੈ, ਇੱਕ ਜਿੱਤ ਜੇ ਇੱਕ ਛਿਣ ਧਿਆਇਓ, ਇੱਕ ਮਨ ਚਿੱਤ ਹੋ ਕੇ ਜਿਨ੍ਹਾਂ ਨੇ ਛਿਣ ਮਾਤਰ ਵਾਸਤੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਉਸਨੂੰ ਯਾਦ ਕੀਤਾ ਛਿਣ ਮਾਤਰ ਵਾਸਤੇ, ਇੱਕ ਚਿੱਤ ਨਾਲ ਕੰਡੀਸ਼ਨ ਰੱਖ ਦਿੱਤੀ ਹੈ, ਇੱਕ ਮਨ ਇੱਕ ਚਿੱਤ ਹੋ ਕੇ ਅਜਨਾ ਨੇ ਵੀ ਉਸਦੀ ਅਰਾਧਨਾ ਕੀਤੀ, ਭਾਵੇਂ ਛਿੰਨ ਮਾਤਰ ਵਾਸਤੇ ਹੀ ਮਨ ਜੁੜ ਗਿਆ, ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਉਸਦਾ ਫਲ ਕੀ ਪ੍ਰਾਪਤ ਹੋਇਆ, ਉਹਨਾਂ ਨੇ ਹਾਸਲ ਕੀ ਕੀਤਾ, ਕਾਲ ਪਾਸ ਕੇ ਬੀਜ ਨਾ ਆਇਆ। ਇਤਨਾ ਬਲ ਹੈ ਇਕਾਗਰਤਾ ਦਾ, ਭਾਈ ਜੇ ਰਾਮ ਕੋ ਚਿੱਤ ਲਾਏ, ਕਰੋ ਪਰਮਾਤਮਾ ਦੇ ਨਾਮ ਦਾ ਉਚਾਰਨ ਪਰਚਿਤ ਵਿਅਕਤੀ ਜੋੜ ਕੇ, ਭਾਈ ਜੇ ਰਾਮ ਕਹੋ ਚਿੱਤ ਲਾਏ, ਹਰ ਦਸ ਵਕਰ ਲੈ ਜੋ ਸਭ ਦੇਖੈ ਵਧੀਆ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਾਰਿਕ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ। ਐਮ ਭਜਨ ਕਰੋ ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ, ਇਹ ਬਿਦ ਇਸ ਵਿਧੀ ਦੇ ਨਾਲ ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਇੱਕ ਚਿੱਤ ਹੋ ਗਈ, ਕੋਈ ਗਾਵੈ ਕੋ ਸੁਣੈ ਹਰਨਾਮਾ ਚਿੱਤ ਲਾਏ। ਭਗਤ ਕਬੀਰ ਜੀ ਨੇ ਵੀ ਸ਼ਰਤ ਇਹੋ ਹੀ ਰੱਖੀ ਹੈ, ਕੋਈ ਗਾ ਲਓ ਕੋਈ ਸੁਣ ਲਓ ਪਰਮਾਤਮਾ ਦੀ ਸਿਫਤ, ਇੱਕ ਮਨ ਇੱਕ ਚਿੱਤ ਹੋ ਗਏ, ਫਰਕ ਹੀ ਪ੍ਰਾਪਤ ਹੋਵੇਗਾ। ਕਹੋ ਕਬੀਰ ਸੰਸਾ ਨਹੀਂ, ਸੰਦੇਹ ਨਹੀਂ ਕਰਨਾ ਬਣਦਾ, ਉਹ ਅਵਸ਼ ਹੀ ਪਰਮਗਤੀ ਨੂੰ ਪ੍ਰਾਪਤ ਹੋ ਜਾਣਗੇ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਬਾਰੇ। ਇਸ ਕਰਕੇ ਜਿਤਨਾ ਸਮਾਂ ਆਪਣੇ ਪਾਸ ਹੈ, ਇੱਕ ਮਨ ਇੱਕ ਚਿੱਤ ਹੋ ਕੇ ਆਪਾਂ ਜੁੜਨ ਦੀ ਕੋਸ਼ਿਸ਼ ਕਰੀਏ, ਜਿਸ ਕਰਕੇ ਆਪਾਂ ਨੂੰ ਵੀ ਥੋੜੇ ਸਮੇਂ ਤੋਂ ਹੀ ਬਹੁਤਾ ਲਾਭ ਪ੍ਰਾਪਤ ਹੋ ਸਕੇ। ਸਾਰ ਸੰਗਤ ਸ਼ਾਇਦ ਆਪਦੇ ਵਿੱਚ ਬਹੁਤ ਸਾਰੇ ਗੁਰਮੁਖਾਂ ਨੂੰ, ਬਹੁਤ ਸਾਰੇ ਸੱਜਣਾਂ ਨੂੰ, ਸੰਗਤਾਂ ਨੂੰ ਪਤਾ ਹੋਵੇ ਕਿ ਅੱਜ ਸਾਡੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸੰਬੰਧਿਤ ਦਿਹਾੜੇ, ਜਿਨ੍ਹਾਂ ਨੂੰ ਆਪਾਂ ਗੁਰਪੁਰਬ ਕਹਿੰਦੇ, ਸਾਡੇ ਦਸ ਗੁਰੂ ਸਾਹਿਬਾਨ ਹੋਏ ਨੇ, ਜਿਸ ਦਿਨ ਉਹਨਾਂ ਨੇ ਸਮਾਪਤ ਲੋਕ ਦੇ ਸਰੀਰ ਕਰਕੇ ਆਪਣੇ ਆਪ ਨੂੰ ਪ੍ਰਗਟ ਕੀਤਾ, ਉਹਨਾਂ ਦੇ ਪ੍ਰਕਾਸ਼ ਦਿਹਾੜੇ, ਦਸ ਇਹ ਗੁਰਪੁਰਬ ਹੋ ਗਏ। ਫਿਰ ਜਿਸ ਦਿਨ ਉਹ ਬਾਕਾਇਦਾ ਤੌਰ ਤੇ ਗੁਰੂ ਤਖ਼ਤ ਦੀ ਸੁਸ਼ੋਭਿਤ ਹੋਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਆਰ ਤੋਂ ਹੀ ਗੁਰੂ ਸਨ, ਬਾਕੀ ਦੇ ਨੌ ਗੁਰੂ ਸਾਹਿਬਾਨ ਉਹਨਾਂ ਦੇ ਗੁਰਗੱਦੀ ਦਿਵਸ 19 ਹੋ ਗਏ, ਫਿਰ ਜਿਸ ਦਿਨ ਉਹ ਜੋਤੀ ਜੋਤ ਸਮਾਏ, ਦਸ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਪੁਰਬ, ਫਿਰ ਇੱਕ ਗੁਰਪੁਰਬ ਜਿਸ ਦਿਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਔਰ ਫਿਰ ਜਿਸ ਦਿਨ ਤਖ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਿੱਥੇ ਆਪਣੇ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਦੇ ਪਾਸੋਂ ਪੂਰੇ ਇਤਿਹਾਸ ਸਰਵਰ ਕੀਤਾ ਹੈ, ਜਿਸ ਪੜਾਅ ਤੇ ਸਤਿਗੁਰੂ ਜੀ ਪਹੁੰਚ ਗਏ ਨੇ, ਜਿਸਨੂੰ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਰਕੇ ਵੀ ਯਾਦ ਕਰਦੇ ਹਾਂ, ਉੱਥੋਂ ਦਾ ਧਿਆਨ ਕਰਦੇ ਹਾਂ। ਜਿੱਥੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਕਾਇਦਾ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ, ਨਾਲੇ ਆਗਿਆ ਕੀਤੀ, ਆਗਿਆ ਭਈਆ ਬਾਲ ਕੀ ਕਦੀ ਚਲਾਇਓ ਪੰਥ, ਸਭ ਸਿੱਖਣ ਕਾ ਉਹ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੋ ਚਾਹੇ ਖੋਜ ਸ਼ਬਦ ਮੈਂ ਦੇ। ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਜੋ ਆਪਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ, ਇਹ 31ਵਾਂ ਗੁਰਪੁਰਬ ਹੈ। ਗੁਰਪੁਰਬ ਨੇ 31, ਬਾਕੀ ਦੇ ਜਿਹੜੇ ਦਿਹਾੜੇ ਭਾਵੇਂ ਗੁਰਸਿੱਖਾਂ ਦੇ ਇਤਿਹਾਸ ਨਾਲ ਸੰਬੰਧਿਤ ਨੇ, ਭਾਵੇਂ ਵੈਸੇ ਗੁਰੂ ਘਰ ਦੇ ਜੋੜ ਮੇਲੇ ਹਨ, ਉਹ ਪੁਰਬ ਨੇ, ਉਹ ਇਤਿਹਾਸ ਦਿਹਾੜੇ ਨੇ, ਪਰ ਗੁਰਪੁਰਬ ਇਹੋ ਹੀ ਨੇ ਜਿਹਨਾਂ ਦੀ ਬਾਬਤ ਆਪਾਂ ਨੂੰ ਵਿਚਾਰ ਕੀਤੀ ਹੈ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਮੈਂ ਉਹਨਾਂ ਗੁਰਸਿੱਖਾਂ ਨੂੰ ਬਲਿਹਾਰ ਸਦਕੇ ਲਿਆਂਦਾ ਹਾਂ ਜਿਹੜੇ ਸ਼ਰਧਾ ਔਰ ਸਤਿਕਾਰ ਦੇ ਨਾਲ ਗੁਰਪੁਰਬ ਮਨਾਉਂਦੇ ਨੇ। ਇੱਥੋਂ ਇਹ ਗੱਲ ਵੀ ਵਿਦਿਤ ਹੈ, ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਗੁਰਪੁਰਬ ਮਨਾਉਣ ਦੀ ਪਰੰਪਰਾ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਸ਼ੁਰੂ ਹੋ ਚੁੱਕੀ ਸੀ। ਭਾਈ ਗੁਰਦਾਸ ਜੀ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੋਂ, ਵੈਸੇ ਤੇ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਉਹਨਾਂ ਦਾ ਦੁਨਿਆਵੀ ਸੰਬੰਧ, ਉਹਨਾਂ ਦੇ ਭਤੀਜਿਆਂ ਦੇ ਥਾਂ ਲੱਗਦੇ ਸਨ। ਛੋਟੇ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਦੂਰ ਦੂਰ ਤੱਕ ਉਹਨਾਂ ਦੀ ਸੇਵਾ ਲਾਈ ਸੀ। ਔਰ ਇਤਿਹਾਸ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ ਸਨ, ਉਦੋਂ ਭਾਈ ਸਾਹਿਬ ਜੀ ਆਗਰੇ ਦੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਉਹਨਾਂ ਨੇ ਆਪਣੀ ਰਚਨਾ ਲਿਖਣੀ ਸ਼ੁਰੂ ਕੀਤੀ, ਲਿਖਦੇ ਭਾਵੇਂ ਪਹਿਲਾਂ ਵੀ ਹੋਣਗੇ, ਪਰ ਜਿਹੜਾ ਉਚੇਚੇ ਤੌਰ ਤੇ ਜ਼ਿਕਰ ਹੁੰਦਾ ਹੈ, ਐਸਾ ਵੀ ਇਤਿਹਾਸ ਦੇ ਵਿੱਚ ਇਹ ਗੱਲ ਅੰਕਿਤ ਹੈ, ਇਹ ਗੱਲ ਵਿਦਿਤ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਜਾਂ ਉਹਨਾਂ ਦੀ ਰਚਨਾ ਨੂੰ ਬਹੁਤ ਵੱਡਾ ਮਾਣ ਬਖਸ਼ਿਆ, ਇਹ ਵਰਦਾਨ ਦਿੱਤਾ ਕਿ ਜਿਹੜੇ ਗੁਰਸਿੱਖ ਭਾਈ ਸਾਹਿਬ ਜੀ ਦੀ ਰਚਨਾ ਪੜ੍ਹਨਗੇ, ਦੁਨਿਆਵੀ ਰਿਸ਼ਤੇ ਵਜੋਂ ਉਹ ਸਤਿਗੁਰੂ ਜੀ ਦੇ ਮਾਮਿਆਂ ਦੇ ਥਾਂ ਲੱਗਦੇ ਸਨ, ਕਿ ਜਿਹੜੇ ਇਹਨਾਂ ਦੀ ਰਚਨਾ ਇਹਨਾਂ ਦੀ ਬਾਣੀ ਪੜ੍ਹਨਗੇ ਉਹਨਾਂ ਨੂੰ ਸਿੱਖੀ ਸਿਰਤ ਪ੍ਰਾਪਤ ਹੋਵੇਗਾ। ਪਰ ਐਸਾ ਵੀ ਇਤਿਹਾਸ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੀ ਰਚਨਾ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਕੁੰਜੀ ਦਾ ਵੀ ਖਿਤਾਬ ਦਿੱਤਾ। ਕਈਆਂ ਨੂੰ ਇਸ ਗੱਲ ਤੇ ਇਤਰਾਜ਼ ਵੀ ਹੈ, ਉਹ ਸਾਰਥਕ ਹਰ ਗੱਲ ਵਿੱਚ ਵੀ ਰਾਜ ਹੁੰਦਾ ਹੈ। ਭਾਈ ਸਾਹਿਬ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਗਿਆ ਹੈ? ਇਹਦੇ ਵਿੱਚ ਕੋਈ ਗੁਰਬਾਣੀ ਦਾ ਅਪਮਾਨ ਨਹੀਂ, ਇਸ ਕਰਕੇ ਕਿਹਾ ਗਿਆ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਗੁਰਮਤਿ ਦੇ ਕਈ ਇੱਕ ਸਿਧਾਂਤ ਉਹਨਾਂ ਨੂੰ ਸਿਰਫ ਇਸ਼ਾਰੇ ਮਾਤਰ ਉਹਨਾਂ ਦਾ ਜ਼ਿਕਰ ਕੀਤਾ ਹੈ ਬਹੁਤ ਸੰਖੇਪ ਲਫ਼ਜ਼ਾਂ ਦੇ ਵਿੱਚ, ਪਰ ਫਿਰ ਉਸ ਸਿਧਾਂਤ ਦੀ ਜਾਂ ਉਸ ਵਿਚਾਰ ਦੀ ਭਾਈ ਸਾਹਿਬ ਜੀ ਨੇ ਕੋਈ ਪ੍ਰੋੜਤਾ ਹੀ ਨਹੀਂ ਕੀਤੀ, ਬਲਕਿ ਉਸਦੀ ਬੜੇ ਸੁੰਦਰ ਲਫ਼ਜ਼ਾਂ ਵਿੱਚ, ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਬੜੇ ਸਰਲ ਲਫ਼ਜ਼ਾਂ ਦੇ ਵਿੱਚ ਵਿਆਖਿਆ ਵੀ ਕਰ ਦਿੱਤੀ। ਸਿਰਫ ਇੱਕ ਮਿਸਾਲ ਆਪਾਂ ਲੈਂਦੇ ਹਾਂ ਕਿਉਂਕਿ ਜਿਹੜਾ ਗੁਰਪੁਰਬ ਹੈ ਉਹਦੀ ਬਾਤ ਵੀ ਵਿਚਾਰ ਕਰਨੀ ਹੈ। ਗੁਰਬਾਣੀ ਦੇ ਵਚਨ ਆਉਂਦਾ ਹੈ, ਸਤਿਯੁਗ ਤ੍ਰੇਤਾ ਦੁਆਪਰ ਬਣੀ ਹੈ, ਕਲਯੁਗ ਉਤੋਂ ਜੁਗਾਂ ਮਾਏ, ਇਹ ਕਰ ਕਰੇ ਸੋ ਇਹ ਕਰ ਪਾਵੇ, ਕੋਈ ਨਾ ਪਕੜੀਏ ਕਿਸੇ ਖਾਏ। ਹੁਣ ਸਤਿਗੁਰੂ ਜੀ ਨੇ ਇੰਨਾ ਹੀ ਲਿਖ ਦਿੱਤਾ ਵੀ ਇਹ ਕਲਯੁਗ ਦਾ ਸਮਾਂ ਉੱਤਮ ਹੈ, ਕਲਯੁਗ ਉਤੋਂ ਜੁਗਾਂ ਮਾਏ, ਸਾਰੇ ਜੁਗਾਂ ਦੇ ਵਿੱਚੋਂ ਸ੍ਰੇਸ਼ਟ ਹੈ। ਕਿਉਂ ਸ੍ਰੇਸ਼ਟ ਹੈ? ਵੀ ਕਲਯੁਗ ਦੇ ਸਮੇਂ ਵਿੱਚ ਇਨਸਾਫ ਹੈ, ਇਹ ਕਰ ਕਰੇ ਤੋ ਇਹ ਕਰ ਪਾਵੇ। ਵੀ ਜੇ ਸੱਤ ਦੇ ਨਾਲ ਵੀ ਪਾਪ ਕਰਦਾ ਭਾਵ, ਇਹ ਇੱਕ ਮੁਹਾਵਰਾ ਇੱਕ ਮੀਡੀਅਮ ਹੈ ਵੀ ਜਿਹੜਾ ਪਾਪ ਕਰਦਾ ਫਲ ਉਸੇ ਨੂੰ ਮਿਲਦਾ, ਐਸਾ ਨਹੀਂ ਪਾਪ ਕੋਈ ਹੋਰ ਕਰੇ ਫਲ ਕਿਸੇ ਹੋਰ ਨੂੰ ਭੋਗਣਾ ਪਵੇ। ਸਤਸੰਗ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸਿਧਾਂਤ ਬਹੁਤ ਸੰਖੇਪ ਦਰਸ਼ਨ ਲਿਖ ਦਿੱਤਾ। ਔਰ ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਇਸ ਕਥਨ ਦੀ ਪ੍ਰੋੜਤਾ ਦੇ ਨਾਲ ਨਾਲ ਇਸ ਨੂੰ ਅੱਛੀ ਤਰ੍ਹਾਂ ਨਿਰਣੇ ਕਰ ਰਹੇ ਨੇ, ਬੜੇ ਸੁੰਦਰ ਲਫ਼ਜ਼ਾਂ ਵਿੱਚ ਦੀ ਵਿਆਖਿਆ ਦੇ ਰਹੇ ਨੇ ਵੀ ਕਿਵੇਂ ਕਲਯੁਗ ਦੇ ਸਮੇਂ ਵਿੱਚ ਇਨਸਾਫ਼ ਹੈ। ਪਹਿਲੇ ਯੁਗਾਂ ਦੀ ਬੇਇਨਸਾਫ਼ੀ ਵੀ ਉਹਨਾਂ ਨੇ ਨਾਲ ਲਿਖੀ, ਸਤਿਯੁਗ ਉਤਮ ਆਖੀ ਹੈ, ਇੱਕ ਫੇੜਾ ਹੈ ਸਭ ਦੇਸ ਦੁਹੇ ਦਾ, ਵੀ ਲੋਕੀ ਸਤਿਯੁਗ ਦੇ ਸਮੇਂ ਨੂੰ ਉਤਮ ਕਹਿੰਦੇ ਨੇ, ਉਦੋਂ ਇਨਸਾਫ਼ ਕਿਹੋ ਜਿਹਾ ਸੀ। ਇੱਕ ਫੇੜਾ ਹੈ ਸਭ ਦੇਸ ਦੁਹੇ ਦਾ, ਪਾਪ ਇੱਕ ਕਰਦਾ ਬੜ ਸਾਰੇ ਦੇਸ਼ ਨੂੰ ਭੋਗਣਾ ਪੈਂਦਾ। ਪੁਰਾਣਾ ਕਥਾ ਹੈ, ਕਹਿੰਦੇ ਸਤਿਯੁਗ ਦੇ ਸਮੇਂ ਵੇਣੂ ਰਾਜੇ ਨੇ ਪਾਪ ਕੀਤਾ, ਪਰ ਸਾਰੀ ਪਰਜਾ ਨੂੰ ਭੋਗਣਾ ਪਿਆ, ਤੇ ਇਹ ਨਗਰੀ ਪੀੜੀ ਹੈ। ਤ੍ਰੇਤੇ ਯੁਗ ਦੇ ਵਿੱਚ ਪਾਪ ਇੱਕ ਕਰਦਾ ਪਰ ਸਾਰੇ ਨਗਰ ਨੂੰ ਸਾਰੇ ਸ਼ਹਿਰ ਨੂੰ ਭੋਗਣਾ ਪੈਂਦਾ, ਪਾਪ ਕੀਤਾ ਇੱਕ ਦੇ ਰਾਵਣ ਨੇ, ਔਰ ਸੜਕੇ ਸਾਰੀ ਲੰਕਾ ਸੁਆਹ ਹੋ ਗਈ। ਔਰ ਦੁਆਪਰ ਯੁਗ ਦੇ ਵਿੱਚ ਦੁਆਪਰ ਵੰਸ ਵਿਧੁੰਸ ਹੋਵੇ ਦਾ ਪਾਪ ਦੇ ਪਿਤਾ ਭਗਵਾਨ ਕ੍ਰਿਸ਼ਨ ਜੀ ਦੇ ਪੁੱਤਰ ਸਾਹਿਬ ਨੇ ਕਿਹੜਾ ਪਾਪ ਕੀਤਾ? ਦੁਰਵਾਸਾ ਰਿਸ਼ੀ ਨੂੰ ਮਸਕਰੀ ਕੀਤੀ, ਦੁਰਵਾਸਾ ਸਿਉਂ ਕਰਕੇ ਟਗੌਰੀ ਫੜਕ ਦੇ ਸਾਹਿਬ ਨੂੰ ਨਹੀਂ ਮਿਲਿਆ, ਯਾਦਵ ਇਹ ਫਲ ਪਾਵੇ, ਸਾਰੀ ਯਾਦਵ ਨੂੰ ਫਲ ਭੁਗਣਾ ਪਿਆ। ਕਹਿੰਦੇ 56 ਕਰੋੜ ਯਾਦਵ ਉਸ ਦੁਰਵਾਸਾ ਰਿਸ਼ੀ ਦੇ ਸ਼ਰਾਪ ਦੇ ਨਾਲ ਆਪਸ ਵਿੱਚ ਲੜ ਕੇ ਮਰ ਗਏ। ਇਹ ਪਹਿਲੇ ਯੁਗਾਂ ਦੀ ਬੇਇਨਸਾਫ਼ੀ ਦਾ ਜ਼ਿਕਰ ਕਰਕੇ ਭਾਈ ਸਾਹਿਬ ਜੀ ਨੇ ਕਲਯੁਗ ਦੇ ਸਿਰੇ ਨਾਲ ਇਨਸਾਫ ਦੱਸਿਆ। ਕਲਯੁਗ ਸੱਚ ਨਿਆਉ ਹੈ, ਜੋ ਬੀਜੈ ਤੋ ਗੁਣੈ ਚਕੇਲਾ। ਵੀ ਕਲਯੁਗ ਦੇ ਸਮੇਂ ਵਿੱਚ ਇਨਸਾਫ ਹੈ, ਜਿਹੜਾ ਬੀਜਦਾ ਵੱਢਦਾ ਉਹ ਵੀ ਹੈ, ਐਸਾ ਨਹੀਂ ਬੀਜੇ ਕੋਈ ਔਰ ਵੱਢੇ ਕੋਈ, ਕਰੇ ਕੋਈ ਔਰ ਭਰੇ ਕੋਈ, ਪਾਪ ਕੋਈ ਹੋਰ ਕਰੇ ਫਲ ਕੋਈ ਹੋਰ ਹੀ ਭੋਗਦਾ ਪਵੇ। ਹੁਣ ਸਾਧ ਸੰਗਤ ਇਸ ਕਾਰਨ ਕਰਕੇ ਭਾਵੇਂ ਆਪਾਂ ਕਹਿ ਦੇ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਇਹ ਵਡਿਆਈ ਬਖਸ਼ੀ, ਭਾਵੇਂ ਵਿਦਵਾਨਾਂ ਨੇ ਗੁਰਸਿੱਖਾਂ ਨੇ ਉਹਨਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਇਸ ਕਰਕੇ ਕਿਹਾ ਗਿਆ ਕਿ ਗੁਰਬਾਣੀ ਵਿੱਚ ਕਿਹੜਾ ਜਿਹੜਾ ਕੋਈ ਸਿਧਾਂਤ ਸੰਖੇਪ ਲਫ਼ਜ਼ਾਂ ਵਿੱਚ ਵਰਣਨ ਕੀਤਾ ਹੁੰਦਾ, ਭਾਈ ਸਾਹਿਬ ਜੀ ਉਸਦੀ ਬੜੇ ਸੁੰਦਰ ਤਰੀਕੇ ਵਿਆਖਿਆ ਕਰਕੇ ਉਸਦਾ ਨਿਰਣਾ ਕਰ ਦਿੰਦੇ। ਹਾਂ ਭਾਈ ਗੁਰਦਾਸ ਜੀ ਉਹ ਕਥਨ ਕਰਦੇ ਨੇ ਕਿ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਂਦਾ ਹਾਂ ਜਿਹੜੇ ਗੁਰਸਿੱਖ ਸ਼ਰਧਾ ਔਰ ਸਤਿਕਾਰ ਦੇ ਨਾਲ, ਸਿਰਕ ਦੇ ਨਾਲ, ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦੇ ਨੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਗੁਰਪੁਰਬ ਇਹ ਸਾਲਾਨਾ ਬਣਦੇ ਨੇ। ਗੁਰੂ ਘਰ ਨੂੰ ਜੋੜ ਮਿਲੇ ਤੇ ਰੋਜ਼ ਲਈ ਨੇ, ਰੋਜ਼ਾਨਾ ਸਵੇਰ ਸ਼ਾਮ ਕਥਾ ਕੀਰਤਨ, ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਮਹਾਰਾਜ ਦਾ ਕੀਰਤਨ, ਸ਼ਾਮ ਨੂੰ ਸੋਦਰ ਸ੍ਰੀ ਰਹਿਰਾ ਸਾਹਿਬ ਦੀ ਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਇਤਿਹਾਸ ਦੀ ਕਥਾ, ਇਹ ਵੀ ਤੇ ਰੋਜ਼ ਦਾ ਰੋਜ਼ਾਨਾ ਦਾ ਜੋੜ ਮੇਲਾ ਹੀ ਹੈ ਨਾ। ਗੁਰਸਿੱਖਾਂ ਦਾ ਮੇਲ ਉਸੇ ਨੂੰ ਜੋੜ ਮੇਲਾ ਕਿਹਾ ਜਾਂਦਾ ਹੈ। ਫਿਰ ਅੱਜ ਕੱਲ ਆਪਾਂ ਆਪਣੀ ਸਹੂਲਤ ਦੇਖ ਕੇ ਹਫ਼ਤਾਵਾਰੀ ਜੋੜ ਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ ਨੇ। ਵੀਕੈਂਡ ਤੇ ਸਭਨਾਂ ਨੂੰ ਛੁੱਟੀ ਹੁੰਦੀ ਹੈ, ਸਭਨਾਂ ਵਾਸਤੇ ਸਹੂਲਤ ਹੁੰਦੀ ਹੈ। ਤਕਰੀਬਨ ਸਾਰੇ ਗੁਰਦਿਆਂ ਗੁਰਦੁਆਰਿਆਂ ਦੇ ਵਿੱਚ ਸ਼ੁੱਕਰਵਾਰ, ਸ਼ਨਿਚਰਵਾਰ ਜਾਂ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸੱਜਦੇ ਹੀ ਨੇ। ਇਹ ਤੇ ਆਪ ਸਾਰੇ ਭਲੀ ਪ੍ਰਕਾਰ ਜਾਣਦੇ ਹੀ ਹੋ, ਉਹਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ। ਔਰ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਮਾਹਵਾਰੀ ਜੋੜਵੇ ਦੇ ਮਨਾਉਣ ਦੀ ਪਰੰਪਰਾ ਵੀ ਪ੍ਰਚਲਿਤ ਹੋ ਚੁੱਕੀ ਸੀ। ਭਾਈ ਨੰਦ ਲਾਲ ਜੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਅਨਨ ਸੇਵਕ, ਉਹਨਾਂ ਦੇ ਕਵੀਆਂ ਦੇ ਵਿੱਚੋਂ, ਉਹਨਾਂ ਦੇ ਸ਼੍ਰੋਮਣੀ ਕਵੀ, ਉਹ ਇਸ ਗੱਲ ਦੀ ਸਾਖੀ ਭਰਦੇ ਨੇ। ਰੋਜ਼ੇ ਜੁਮਾ ਮੋਮ ਨਾਨੇ ਪਾਤ ਬਾਜ ਗਿਰਦ ਮੈਂ ਆਇਲਾਂਦਰ ਬਰ ਬਹਿਰੇ ਨਿਮਾਜ ਹਮ ਗੁਨਾ ਦਰ ਮਧਰ ਬੇਈ ਸਾਧ ਸੰਗ ਕਦਮ ਹੁਬਤ ਬਾ ਖੁਦਾ ਦਰਮ ਦਰੰਗ ਗਿਰਦ ਮੈਂ ਆਇਲਾਂਦ ਦਰ ਮਾਹੇ ਦੋ ਬਾਰ ਬਹਿਰ ਜ਼ਿਕਰ ਖਾਸ ਹੈ ਪਰਵਤਾਰ। ਜੋ ਤੇ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ ਨਾ, ਗਿਰਦ ਮੈਂ ਆਇਲਾਂਦ ਦਰ ਮਾਹੇ ਦੋ ਬਾਰ, ਮਹੀਨੇ ਚ ਦੋ ਬਾਰ, ਭਾਵੇਂ ਜੋੜ ਮੇਲਾ ਰੋਜ਼ ਦਾ ਹੀ ਹੈ ਪਰ ਦੋ ਜੋੜ ਮੇਲੇ ਵਿਸ਼ੇਸ਼ ਕਰਕੇ ਮਹੀਨੇ ਵਿੱਚ ਮਨਾਏ ਜਾਂਦੇ ਨੇ। ਜਿਹਨਾਂ ਜੋੜ ਮੇਲਿਆਂ ਦੇ ਗੁਰਸਿੱਖ ਸਾਰੇ ਤਰ੍ਹਾਂ ਦੇ ਜੋੜ ਮੇਲੇ ਬੈਠਦੇ ਨੇ, ਰੱਬ ਦੇ ਰੰਗ ਵਿੱਚ ਰਹਿੰਦੇ ਹੋਏ, ਕਿਸ ਮਨੋਰਥ ਵਾਸਤੇ ਬਹਿਰ ਜ਼ਿਕਰ ਖਾਸ ਹੈ ਪਰਵਤਗਾਰ, ਕੁਝ ਅਜੇ ਤੌਰ ਤੇ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਵਾਸਤੇ। ਸਾਰੇ ਤਰ੍ਹਾਂ ਕਿਉਂ ਮਹਾਂਵਾਰੀ ਜੋੜ ਮੇਲੇ ਵੀ ਮਨਾਏ ਜਾਂਦੇ ਨੇ, ਪਰ ਗੁਰੂ ਘਰ ਦੇ ਸਾਲਾਨਾ ਜੋੜ ਮੇਲੇ, ਗੁਰਪੁਰਬ, ਜਿਸ ਤਰ੍ਹਾਂ ਅੱਜ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦੀ ਸਿਫਤ ਕਰਦਿਆਂ ਭੱਟਾਂ ਨੇ ਉਚਾਰਨ ਕੀਤਾ ਹੈ, ਕੰਨ ਹਰ ਬੂੰਦ ਵਸੋ ਪ੍ਰਭਾਵਲ ਕੁਸਮ ਬਸੰਤ ਗਨੰਤ ਨਾ ਆਵੇ, ਰਬ ਸੱਚ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਪਲ ਹੋਣਾ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਸਿਰ ਉਪਮਾ ਤੋਂ ਸਾਰ ਆਵੇ, ਤੇਰੀ ਉਪਮਾ ਤੋਂ ਸਾਰ ਆਵੇ, ਬੱਲੇ ਅਮਰਦਾਸ ਹੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ ਤੁਹਾਡੀ ਕਿਸੇ ਹੋਰ ਨਾਲ ਤੁਲਨਾ ਨਹੀਂ ਹੋ ਸਕਦੀ ਤੁਹਾਡੀ ਹਸਤੀ ਦੇ ਨਾਲ ਕਿਸੇ ਹੋਰ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਸਾਰਤਨ ਜਿਸ ਨਾਲ ਪਰਮਾਤਮਾ ਦੀ ਆਕਾਰ ਵਾਹਿਗੁਰੂ ਦੀ ਸਿਫਤ ਇਹ ਦੱਸੀ ਹੈ ਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਣ ਇਹੋ ਹੋਰ ਨਾ ਹੀ ਉਹਦਾ ਸਭ ਤੋਂ ਵੱਡਾ ਗੁਣ ਸਭ ਤੋਂ ਵੱਡੀ ਸਿਫਤ ਇਹੋ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਪਿੱਛੇ ਹੋਇਆ ਹੋਵੇਗਾ ਅੱਗੋਂ ਹੋ ਸਕੇਗਾ ਸਤਿਗੁਰੂ ਜੀ ਕਥਨ ਕਰਦੇ ਨੇ ਨਹੀਂ ਨਾ ਕੋ ਹੋਆ ਨਾ ਕੋ ਹੋਇਆ ਗੁਰੂ ਔਰ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਗੁਰੂ ਜਿਤਨੀ ਵੱਡੀ ਵੀ ਹੋਰ ਕੋਈ ਹਸਤੀ ਨਹੀਂ ਹੋ ਸਕਦੀ ਸਾਡੇ ਵਾਸਤੇ ਤਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਸਾਰ ਸੰਗ ਸਾਡਾ ਨਾ ਕਿਸੇ ਨਾਲ ਕੋਈ ਮਤ ਭੇਦ ਹੈ ਨਾ ਸਾਨੂੰ ਕਿਸੇ ਨਾਲ ਨਫ਼ਰਤ ਹੈ ਪਰ ਸਾਡੇ ਵਾਸਤੇ ਗੁਰੂ ਦੀ ਹਸਤੀ ਸਭ ਤੋਂ ਵੱਡੀ ਹੈ ਕਰਤਾਰ ਕੀ ਸੰਬੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਖ ਗੋਬਿੰਦ ਕੀ ਉਹ ਕੰਮ ਹੈ ਲਾ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਰਜੰਤ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਤੱਕ ਉਹ ਸਾਰ ਸੰਗ ਕਾਇਆ ਦਾ ਹੀ ਫਰਕ ਸੀ ਜੋਤ ਤੇ ਉਹੀ ਸੀ ਨਾ ਜੋਤ ਗੁਹਾ ਜੋਤ ਸਾਏ ਸਹਿ ਕਾਇਆ ਫੇਰ ਪਲੱਟੀ ਹੈ ਕਾਇਆ ਭਾਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਭਾਵੇਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ ਭਾਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਹੈ ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕੰਮ ਹੈ ਆਪਾਂ ਤੇ ਕਹਿੰਦੇ ਹਾਂ ਇਹ ਤੇ ਮੁਸਲਮਾਨ ਫਕੀਰ ਕਹਿ ਰਿਹਾ ਜੋੜੀ ਦਾ ਯਾਰ ਇਨਸਾਫ਼ ਕਰੇ ਜਮਾਨਾ ਉਹ ਦੀਵੇਂ ਬੱਗੀ ਹੈ ਕਹਿ ਦੋ ਗੁਰੂ ਗੋਬਿੰਦ ਦਾ ਕੋਈ ਸਾਨੀ ਨਹੀਂ ਇਹ ਗੁਰੂ ਜਿਤਨੀ ਵੱਡੀ ਹਸਤੀ ਸੰਸਾਰ ਤੇ ਹੋਰ ਕੋਈ ਹੋ ਹੀ ਨਹੀਂ ਸਕਦੀ ਇੱਥੇ ਭੱਟਾਂ ਨੇ ਵੀ ਇਹੋ ਕੁਝ ਕਥਨ ਕੀਤਾ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਲਾ ਗਏ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਵਿੱਤਰ ਇਤਿਹਾਸ ਪ੍ਰਾਪਤ ਜੇ ਆਪਾਂ ਵਿਸਥਾਰ ਨਾਲ ਵਿਚਾਰ ਕਰਨੀ ਹੋਵੇ ਤਾਂ ਭਾਵੇਂ ਆਪਾਂ ਮਹੀਨਿਆਂ ਬੱਧੀ ਵਿਚਾਰਾਂ ਕਰਦੇ ਰਹੇ ਪਰ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਤੇ ਆਪਾਂ ਸਿਰਫ ਉਹਨਾਂ ਦੇ ਜੀਵਨ ਉੱਪਰ ਇੱਕ ਟਰਮ ਆਮ ਤੌਰ ਤੇ ਵਿਦਵਾਨ ਜਾਂ ਪ੍ਰਚਾਰਕ ਯੂਜ ਕਰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਪੰਛੀ ਝਾੜ ਨਹੀਂ ਪਾ ਸਕਦੇ ਉਹ ਸਤਸੰਗ ਜੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਹਿਲਾ ਜੀਵਨ ਜਦੋਂ ਤੱਕ ਆਪ ਗੁਰੂ ਸ਼ਰਨ ਵਿੱਚ ਨਹੀਂ ਸੀ ਆਏ ਦੇਖੋ ਹਾਲਾਂਕਿ ਸ੍ਰੇਸ਼ਟ ਖਿਆਲਾਂ ਵਿੱਚ ਪ੍ਰਵਿਰਤ ਸਨ ਨਿੰਦਨੀਆਂ ਕਰਮਾਂ ਤੋਂ ਕਰੋੜਾਂ ਬਹੁਤ ਦੂਰ ਰਹਿੰਦੇ ਸਨਾਤਨ ਮਤ ਵਿੱਚ ਪ੍ਰਵਿਰਤ ਹੋਣ ਕਰਕੇ ਰੋਜ਼ ਇੱਕ ਪੁੱਕੀ ਮਾਰਾ ਕੋਰਸ ਮੰਤਰ ਦੀ ਕਰਦੇ ਸੋਲਾਂ ਅੱਖਰਾਂ ਚਾਰ ਜਿਸ ਨੂੰ ਜਪ ਕੇ ਜਿਹੜੇ ਪੁਰਾਣੇ ਗ੍ਰੰਥ ਨੇ ਉਹਨਾਂ ਵਿੱਚ ਇਹ ਜ਼ਿਕਰ ਆਉਂਦਾ ਕਿ ਧੋ ਨੇ ਅਟਲ ਪਦਵੀ ਪ੍ਰਾਪਤ ਕੀਤੀ ਸੀ ਉਸ ਖੋਰਸ ਮੰਤਰ ਦਾ ਰੋਜ਼ਾਨਾ ਜਾਪ ਕਰਦੇ ਨੇ ਰੋਜ਼ ਇੱਕ ਪੱਕੀ ਮਾਲਾ ਫੇਰਦੇ ਨੇ ਕਿਰਤ ਕਰਦੇ ਨੇ ਨੇਕ ਨੀਅਤ ਦੀ ਉਹਦੇ ਵਿੱਚੋਂ ਵੀ ਜਿੱਥੇ ਸ਼ਕਤ ਦਾਨ ਕਰਦੇ ਨੇ ਉਹ ਸ੍ਰੇਸ਼ਟਾਚਾਰ ਦੇ ਸਾਰੇ ਗੁਣ ਨੇ ਔਰ ਤੀਰਥਾਂ ਨੂੰ ਪਵਿੱਤਰ ਜਾਣ ਕੇ ਖਾਸ ਤੌਰ ਤੇ ਗੰਗਾ ਦੇ ਇਸ਼ਨਾਨ ਦਾ ਬਹੁਤ ਵੱਡਾ ਪੁੰਨ ਸਮਝਦੇ ਨੇ ਆਪਣੇ ਨਗਰ ਬਾਸ ਅੱਗੇ ਤੋਂ ਚੱਲ ਕੇ ਜਾਂਦੇ ਨੇ ਪੈਦਲ ਪਿਤਰਾਂ ਲੰਮਾ ਪੈਂਡਾ ਤੈਅ ਕਰਕੇ ਜਦੋਂ ਤੀਰਥ ਯਾਤਰਾ ਕਰਨੀ ਬੜੀ ਮੁਸ਼ਕਲ ਹੁੰਦੀ ਅੱਜ ਕੱਲ੍ਹ ਵੈਸੇ ਸਾਧਨ ਨਹੀਂ ਸਨ ਵੀਹ ਬਾਈ ਸਾਲ ਲਗਾਤਾਰ ਤੀਰਥਾਂ ਦੀ ਯਾਤਰਾ ਵੀ ਕਰਦੇ ਰਹੇ। 72 ਸਾਲ ਦੀ ਉਹਨਾਂ ਦੀ ਅਵਸਥਾ ਹੋ ਗਈ ਹੈ ਤਕਰੀਬਨ 70-72 ਸਾਲ ਦੀ, ਜਿਹੜੇ ਇਤਿਹਾਸ ਦੇ ਪੁਰਾਤਨ ਸਰੋਤ ਨੇ ਉਹ ਸਾਰਕ ਉਹਨਾਂ ਦੇ ਮੁਤਾਬਕ ਤੇ ਅਵਸਥਾ ਇੰਨੀ ਬਣਦੀ ਹੈ। ਪਰ ਅੱਜ ਕੱਲ੍ਹ ਦੇ ਇਤਿਹਾਸਕਾਰਾਂ ਨੇ ਉਹਨਾਂ ਦੇ ਸਰੀਰ ਕਰਕੇ ਅਵਸਥਾ 10 ਸਾਲ ਘਟਾ ਦਿੱਤੀ ਹੈ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦੀ ਅਵਸਥਾ ਉਦੋਂ ਤਕਰੀਬਨ 70-72 ਸਾਲ ਦੀ ਮੰਨੀ ਹੈ, ਜਿਹੜੇ ਇਤਿਹਾਸ ਦੇ ਹੋਰ ਪੁਰਾਤਨ ਸਰੋਤ ਨੇ। ਦੇਖੋ ਭਾਈ ਵੀਰ ਸਿੰਘ ਜੀ ਨੇ ਕੱਲ ਆਪਣੇ ਮਹਾਂਪੁਰਖਾਂ ਦੇ ਪਾਸੋਂ ਸਰਵਣ ਕੀਤਾ ਕਿ ਸ੍ਰੀ ਗੁਰੂ ਪ੍ਰਤਾਪ ਸੂਤ ਗ੍ਰੰਥ ਦੇ ਭਾਈ ਵੀਰ ਸਿੰਘ ਜੀ ਨੇ ਪਰਿਆਇ ਲਿਖ ਦਿੱਤੇ, ਵਿਦਵਾਨਾਂ ਵਾਸਤੇ ਆਸਾਨ ਕਰ ਦਿੱਤਾ ਉਸਦੀ ਵਿਆਖਿਆ ਕਰਨੀ, ਨਾਲ ਆਪਣੇ ਵੱਲੋਂ ਟਿੱਪਣੀਆਂ ਕ੍ਰੋਸ ਰੈਫਰੈਂਸ ਦੇ ਦਿੱਤੀਆਂ। ਜਿੱਥੇ ਜ਼ਿਕਰ ਆਉਂਦਾ ਨਾ ਭਾਈ ਵੀਰ ਸਿੰਘ ਜੀ ਨੇ ਉੱਥੇ ਆਪਣੇ ਵੱਲੋਂ ਟਿੱਪਣੀ ਦਿੱਤੀ ਹੈ, ਆਪਣੇ ਵੱਲੋਂ ਇੱਕ ਹਵਾਲਾ, ਆਪਣੇ ਵੱਲੋਂ ਕ੍ਰੋਸ ਰੈਫਰੈਂਸ ਦਿੱਤੀ ਹੈ ਵੀ ਉਦੋਂ ਸਤਿਗੁਰੂ ਜੀ ਦੀ ਅਵਸਥਾ ਕਿੰਨੀ ਸੀ ਜਦੋਂ ਆਪ ਗੁਰੂ ਸ਼ਰਨ ਵਿੱਚ ਆਏ ਸਨ। ਉਹਨਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੁੱਕ ਪ੍ਰਮਾਣ ਦੇ ਕੇ 31 ਅਰ 5 ਸਿੱਧ 35 ਲੱਖ ਵੀਣੋ 31 ਅਰ 31 31 ਅਰ 5 36 31 ਅਰ 5 36 36 ਅਰ 35 71 ਸਾਲ ਬਣਦੇ ਵੀ ਇੰਨੀ ਅਵਸਥਾ ਹੋਣ ਦੇ ਬਾਵਜੂਦ ਵੀ ਮਨ ਚ ਸੇਵਾ ਦਾ ਉਤਸ਼ਾਹ ਇੰਨਾ ਰੱਖਿਆ ਕਿ ਆਪਣੇ ਸਰੀਰ ਦਾ ਬਲ ਖੇਡ ਨਹੀਂ ਹੋਣ ਦਿੱਤਾ, ਸੇਵਾ ਦਾ ਉਤਸ਼ਾਹ ਮੱਠਾ ਨਹੀਂ ਪੈਣ ਦਿੱਤਾ। ਉਹ ਇੰਨੀ ਅਵਸਥਾ ਤੱਕ ਭਾਵੇਂ ਆਪ ਬਹੁਤ ਸਾਰੇ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਰਹੇ ਪਰ ਉਹਨਾਂ ਦੇ ਮਨ ਵਿੱਚ ਕੋਈ ਖਾਲੀ ਬਣਾ ਅਨੁਭਵ ਹੁੰਦਾ ਰਿਹਾ। ਮੈਂ ਉਸ ਖਾਲੀਪਣ ਦਾ ਕਾਰਨ ਅਜੇ ਤੱਕ ਆਪਨੇ ਗੁਰੂ ਸ਼ਰਨ ਅਖਤਿਆਰ ਨਹੀਂ ਕੀਤੀ। ਉਹ ਸਾਧਕਾਂ ਦੀ ਮਰਿਆਦਾ ਹੈ, ਅਜੇ ਤੋਂ ਨਹੀਂ, ਜੁਗਾਂ ਜੁਗਾਂਤਰਾਂ ਤੋਂ ਚੱਲੀ ਆ ਰਹੀ ਹੈ। ਬਿਨ ਸਤਿਗੁਰ ਕਹਿੰਦਾ ਨਾ ਪਾਇਓ, ਬਿਨ ਸਤਿਗੁਰ ਕਹਿੰਦਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਹੈ ਸਦਾ ਮੁਕਤ ਹੈ, ਜਿਨ ਵਿੱਚੋਂ ਉਹ ਚੁਕਾਇਆ ਉਤਮ ਇਹੋ ਵਿਚਾਰ ਹੈ, ਜਿਨ ਸੱਜੇ ਸਿਉਂ ਜਿੱਤ ਲਾਇਆ ਜਗ ਜੀਵਨ ਦਾਤਾ ਪਾਇਆ। ਬਿਨਾਂ ਗੁਨਾਹ ਤੋਂ ਮੁਕਤ ਨਾ ਯਾਤਰਾ ਵਾਸਤੇ ਅੰਬਾਲੇ ਦੇ ਨਜ਼ਦੀਕ ਦੇਖ ਇੱਕ ਮੇੜਾ ਲੱਗ ਰਿਹਾ ਹੈ ਉੱਥੇ ਆਪ ਰੁਕਿਆ ਕਰਦੇ ਹਮੇਸ਼ਾ। ਉੱਥੋਂ ਦੇ ਰਹਿਣ ਵਾਲਾ ਤੋਗਾ ਦਾਸ ਨਾਮ ਦਾ ਬ੍ਰਾਹਮਣ ਜਿਸਨੇ ਖੇਤਰ ਦਾ ਰੱਖਿਆ ਸੀ ਆ ਗਿਆ ਬਿਹਾਰ, ਤਾਂ ਅਤਿਥੀਆਂ ਦੀ ਬੜੀ ਸੇਵਾ ਕਰਦਾ। ਉਹਦੇ ਨਾਲ ਪ੍ਰੇਮ ਪੈ ਗਿਆ। ਹਰਿਦੁਆਰ ਜਾਣ ਵੇਲੇ ਵੀ ਔਰ ਵਾਪਸ ਮੁੜਨ ਵੇਲੇ ਵੀ ਇਹਦੇ ਪਾਸ ਜ਼ਰੂਰ ਰੁਕਦੇ। ਦੁਪਹਿਰ ਦਾ ਵਕਤ ਹੈ, ਆਪ ਪ੍ਰਸ਼ਾਦ ਛੱਡ ਕੇ ਆਰਾਮ ਵਸ ਨੇ, ਸਰੀਰ ਉੱਪਰ ਚਾਦਰਾ ਤਾਣ ਰੱਖਿਆ। ਇਹ ਦੁਰਗਾਦਾਸ ਬ੍ਰਾਹਮਣ ਆਪਦੇ ਚਰਨਾਂ ਵਾਲੇ ਪਾਸੇ ਬੈਠਾ ਹੈ। ਅਚਾਨਕ ਹਵਾ ਦਾ ਬੁੱਧਾ ਆਇਆ, ਉਹ ਚਾਦਰਾ ਬਾਬਾ ਅਮਰਦਾਸ ਜੀ ਦੇ ਚਰਨਾਂ ਤੋਂ ਲੈ ਗਿਆ। ਅਜੇ ਤੱਕ ਗੁਰੂ ਪਦ ਤੇ ਪ੍ਰਾਪਤ ਨਹੀਂ ਹੋਇਆ। ਜਦੋਂ ਚਰਨ ਬੇਪਰਦ ਹੋ ਗਿਆ ਔਰ ਇਸ ਦੁਰਗਾਦਾਸ ਬ੍ਰਾਹਮਣ ਨੇ ਦੇਖਿਆ ਇਹਨਾਂ ਦੇ ਚਰਨਾਂ ਵਿੱਚ ਤੇ ਪਦਮ ਰੇਖਾ ਆਸ਼ਾ ਸ਼ਕਰ ਉੱਠਿਆ ਨਹੀਂ ਹੈ। ਇਹ ਪਦਮ ਰੇਖਾ ਯਾਦ ਤੇ ਹੁੰਦੀ ਹੈ ਈਸ਼ਰ ਕੋਟੀ ਅਵਤਾਰਾਂ ਦੇ ਚਰਨਾਂ ਦੇ ਵਿੱਚ ਜਾਂ ਫਿਰ ਚੱਕਰਵਰਤੀ ਬਾਦਸ਼ਾਹਾਂ ਦੇ ਪੈਰਾਂ ਵਿੱਚ ਹੁੰਦੀ ਹੈ। ਇਹਨਾਂ ਦੇ ਸੀਸ ਉੱਪਰ ਤੇ ਛਤਰ ਝੁਕਣਾ ਚਾਹੀਦਾ ਹੈ। ਜਦੋਂ ਬਾਬਾ ਅਮਰਦਾਸ ਜੀ ਸਾਵਧਾਨ ਹੋਏ ਉੱਥੋਂ ਤੁਰਨ ਵੇਲੇ ਇਹਨਾਂ ਨੇ ਕਿਸੇ ਵਿੱਚੋਂ ਕੁਝ ਮਾਇਆ ਕੱਢੀ ਇਸ ਦੁਰਗਾਦਾਸ ਬ੍ਰਾਹਮਣ ਨੂੰ ਦੇਣ ਲੱਗੇ, ਇਹਨੇ ਇਨਕਾਰ ਕਰ ਦਿੱਤਾ। ਅੱਗੇ ਵੀ ਇਹਦੇ ਖੇਤਰ ਆਪਣੇ ਵੱਲੋਂ ਯੋਗਦਾਨ ਪਾ ਦਿੰਦੇ, ਆਪਣੇ ਵੱਲੋਂ ਕੁਝ ਮਾਇਆ ਇਸਨੂੰ ਦੇ ਜਾਂਦੇ, ਪਰ ਜਦੋਂ ਇਸ ਵੇਲੇ ਇਸ ਵਾਰੀ ਇਸਨੇ ਇਨਕਾਰ ਕੀਤਾ, ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਦੁਰਗਾਦਾਸ ਜੀ ਅੱਗੇ ਤੇ ਆਪ ਨੇ ਕਦੀ ਇਨਕਾਰ ਨਹੀਂ ਕੀਤਾ, ਕਿਉਂਕਿ ਹਾਂ ਬਾਬਾ ਜੀ ਪਹਿਲੀ ਵਾਰ ਇਨਕਾਰ ਕਰਦੇ ਹਾਂ, ਪਰ ਕੁਝ ਵਕਤ ਆ ਜਾਏਗਾ ਮੈਂ ਆਪਦੇ ਪਾਸੋਂ ਮੰਗ ਕੇ ਦਵਾਂਗਾ, ਬਸ ਹੁਣ ਜ਼ਰੂਰਤ ਨਹੀਂ, ਬਚਨ ਦਿਓ ਵੀ ਉਦੋਂ ਜੋ ਵੀ ਮੰਗਾਂਗਾ ਉਹ ਹੀ ਬਖਸ਼ ਦਿਓਗੇ। ਬਾਬਾ ਅਮਰਦਾਸ ਜੀ ਕਹਿੰਦੇ ਫਿਰ ਕਦੋਂ ਮੰਗੋਗੇ? ਕਹਿਣ ਲੱਗਾ ਮਹਾਰਾਜ ਆਪਦੇ ਚਰਨਾਂ ਚ ਹੈ ਪਦਮ, ਮੈਂ ਸਮੰਤ੍ਰਿਕ ਵਿਦਿਆ ਪੜ੍ਹੀ ਹੈ, ਵਕਤ ਆਵੇਗਾ ਆਪਦੇ ਸੀਸ ਤੇ ਛਤਰ ਢੁੱਲੇਗਾ, ਮੈਂ ਉਦੋਂ ਆਪਦੇ ਪਾਸੋਂ ਮੰਗਾਂਗਾ, ਬਸ ਫਿਰ ਇਨਕਾਰ ਨਾ ਕਰਿਓ। ਖੈਰ ਆਪ ਅੱਗੇ ਚੱਲ ਪਏ, ਗੰਗਾ ਦਾ ਇਸ਼ਨਾਨ ਕੀਤਾ, ਵਾਪਸ ਮੁੜਨ ਵੇਲੇ ਬ੍ਰਹਮਚਾਰੀ ਦੇ ਨਾਲ ਮਿਲਾਪ ਹੋ ਗਿਆ। ਇਹ ਬ੍ਰਹਮਚਾਰੀ ਆਪਦੇ ਨਾਲ ਹੀ ਆਪਦੇ ਨਗਰ ਵੱਸ ਕੇ ਪਹੁੰਚ ਗਿਆ। ਉੱਥੇ ਇਹਨੂੰ ਆਪਣੇ ਪਾਸ ਰੱਖ ਕੇ ਉਸਨੂੰ ਅਭਿਆਸ ਜਾਣ ਕੇ ਇਹਦੀ ਬੜੀ ਸੇਵਾ ਕੀਤੀ। ਜਦੋਂ ਉੱਥੋਂ ਰੁਖਸਤ ਹੋਣ ਲੱਗਿਆ ਉਹਦੇ ਚਿੱਤ ਵਿੱਚ ਖਿਆਲ ਆਇਆ ਵੀ ਬੜਾ ਇਹਨਾਂ ਦਾ ਜੀਵਾ ਸੁਭਾਅ ਹੈ, ਰੋਜ਼ ਦਾ ਨਿਯਮ ਬੜਾ ਪੱਕਾ ਹੈ, 20-22 ਸਾਲ ਲਗਾਤਾਰ ਗੰਗਾ ਦੀ ਯਾਤਰਾ ਕਰ ਚੁੱਕੇ ਨੇ। ਇਹਨਾਂ ਪਾਸੋਂ ਪੁੱਛ ਕੇ ਤਾਂ ਦੇਖਿਆ ਇਹਨਾਂ ਨੂੰ ਐਸੀ ਲਗਨ ਕਿੱਥੋਂ ਲੱਗੀ? ਬਾਬਾ ਜੀ ਆਪਦੇ ਗੁਰੂ ਦੇਵ ਕੌਣ ਨੇ? ਬਾਬਾ ਅਮਰਦਾਸ ਜੀ ਕਹਿੰਦੇ ਬ੍ਰਹਮਚਾਰੀ ਜੀ ਅਜੇ ਤਾਂ ਅਸੀਂ ਗੁਰੂ ਧਾਰਨ ਹੀ ਨਹੀਂ ਕੀਤਾ। ਕਹਿਣ ਲੱਗਿਆ ਹੈ ਤੁਸੀਂ ਨਹੀਂ ਗੁਰੇ ਹੋ? ਮੈਂ ਤੇ ਤੁਹਾਨੂੰ ਗੁਰੂ ਵਾਲਾ ਜਾਣ ਕੇ ਵੀ ਤੁਹਾਡਾ ਇਤਨਾ ਰੋਜ਼ ਦਾ ਪੱਕਾ ਨਿਯਮ ਹੈ, ਇੰਨੀ ਵਾਰ ਤੁਸੀਂ ਗੰਗਾ ਦੀ ਯਾਤਰਾ ਕਰ ਚੁੱਕੇ ਹੋ, ਰੋਜ਼ ਪੱਕੀ ਮਾਲਾ ਖੋੜ ਸਮੁੰਦਰ ਦੀ ਫੇਰਦੇ ਹੋ, ਮੈਂ ਤੇ ਤਪਦਾ ਖਾ ਗਿਆ, ਮੈਂ ਤੇ ਗੁਰੂ ਪੁਰਸ਼ ਦੀ ਸੰਗਤ ਕਰਦਾ ਰਿਹਾ, ਉਹਦੇ ਕਰਦਾ ਇੰਨੇ ਦਿਨ ਅਨਜਲ ਛੱਕ ਕੇ ਮੈਂ ਤੇ ਆਪਣੇ ਪਿਛਲੇ ਕੀਤੇ ਸਾਰੇ ਹੀ ਕਰਮ ਧਰਮ ਬਰਬਾਦ ਹੀ ਕਰ। ਨਿਗੁਰੇ ਕੋਲ ਸੰਗੀ ਭਇਓ, ਸ੍ਰੀ ਗੁਰੂ ਪ੍ਰਤਾਪ ਸਰੂਪ ਦੀ ਗ੍ਰੰਥ ਦੇ ਉੱਤੇ ਵਚਨ ਆਉਂਦਾ ਹੈ, ਉਹ ਬ੍ਰਹਮਚਾਰੀ ਕਹਿ ਰਿਹਾ ਨਿਗੁਰੇ ਕੋ ਸੰਗੀ ਭਇਓ ਕੀ ਉਹ ਖਾਨ ਰੋਪਾਨ ਉਨ ਅਕਾਰ ਸਭ ਗਏ ਮੁਝ ਚਿੰਤ ਮਹਾਨ। ਉਹ ਸਾਰ ਸੰਗਤ ਉਹਦੇ ਉਸੇ ਵੇਲੇ ਉੱਥੋਂ ਆਪਣਾ ਡੇਰਾ ਕੂਚ ਕਰ ਗਿਆ, ਪਰ ਵੱਜ ਗਈ ਬਾਬਾ ਅਮਰਦਾਸ ਜੀ ਦੇ ਹਿਰਦੇ ਤੇ, ਲਾਗੀ ਹੋਏ ਸੋ ਜਾਣੈ ਪੀਰ, ਸਤਪੁਰਸ਼ਾਂ ਦੇ ਗੁਰੂ ਪੀਰਾਂ ਦੇ ਵਚਨ ਉਹ ਸਾਰ ਸੰਗ ਸਾਡੇ ਦੇ ਸਿਰਾਂ ਤੋਂ ਉੱਪਰਦੇ ਹੀ ਲੰਘ ਜਾਂਦੇ ਨੇ, ਪਰ ਜਿਨ੍ਹਾਂ ਦੇ ਮਨ ਵਿੱਚ ਵੇਦਨਾ ਹੁੰਦੀ ਹੈ ਨਾ, ਅੰਦਰ ਪਿਆਸ ਉੱਚੀ ਪ੍ਰਭ ਕੇ ਵੀ ਸੁਣ ਗੁਰ ਵਚਨ ਮਨ ਤੀਰ ਲਗਈਆ, ਉਹਨਾਂ ਦੇ ਹਿਰਦੇ ਅੰਦਰ ਤੇ ਗੁਰੂ ਕਾ ਸ਼ਬਦ ਗੁਰੂ ਕੇ ਵਚਨ ਤੀਰ ਵਾਂਗ ਉੱਭ ਜਾਂਦੇ ਨੇ। ਹੁਣ ਸਾਧ ਸੰਗਤ ਇਤਿਹਾਸ ਤੇ ਕਰਾਉਂਦਾ ਕਿ ਬਾਬਾ ਬਰਤਾਜ ਨੇ ਪ੍ਰਣ ਕਰ ਲਿਆ ਕਿ ਜੋ ਪਿੱਛੇ ਜ਼ਿੰਦਗੀ ਗੁਜ਼ਰ ਗਈ, ਬਤੀਤ ਹੋ ਗਈ, ਉਹਨੂੰ ਤੇ ਹੁਣ ਵਾਪਸ ਨਹੀਂ ਮੁੜਿਆ ਜਾ ਸਕਦਾ। ਬਾਕੀ ਇਹਨਾਂ ਦਾ ਜੀਵਨ ਯਾਦ ਤੇ ਬਤੀਤ ਕਰਨਾ ਹੈ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ। ਔਰ ਜੇ ਪੂਰੇ ਗੁਰੂ ਦਾ ਮਿਲਾਪ ਨਾ ਹੋਇਆ ਫਿਰ ਅੰਨ ਜਲ ਛੱਡ ਕੇ ਆਪਣੇ ਸਰੀਰ ਦਾ ਪ੍ਰੀ ਤਿਆਗ ਕਰ ਦੇਣਾ। ਕਰਮਹੀਨ ਇਹ ਮੈਂ ਰਹਿਓ ਅਬ ਸਤਿਗੁਰ ਪਾਉਂ, ਨਾ ਤੁਰ ਤਜ ਕੈ ਅੰਨ ਜਗ ਨਿਜ ਧਨ ਵਿਨਸਾਉ। ਉਹ ਸਾਰਸੰਗ ਦਿਨੋ ਦਿਨ ਪਰਵਲ ਇੱਛਾ ਹੋ ਗਈ ਨਾ ਕਿ ਪਰਮਾਤਮਾ ਵੀ ਕੋਈ ਨਾ ਕੋਈ ਬਣਤ ਬਣਾ ਹੀ ਦਿੰਦਾ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਮਿਲਾਪ ਹੋ ਗਿਆ, ਬੜਾ ਲੰਮਾ ਪ੍ਰਕਰਨ ਹੈ, ਆਪਾਂ ਸਾਰ ਨਹੀਂ ਕਰ ਸਕਦੇ ਕਿਉਂਕਿ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ। 12 ਸਾਲ ਆਪ ਨੇ ਕਲੂਰ ਸਾਹਿਬ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਬਹਿ ਕੇ ਗੁਰੂ ਘਰ ਦੀ ਸੇਵਾ ਕੀਤੀ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸੋਂ 12 ਵਰਦਾਨ ਪ੍ਰਾਪਤ ਕੀਤੇ। ਨਾਨਕ ਗੁਰ ਤੇ ਗੁਰ ਹੁਆ ਵੇਖੋ ਤਿਸ ਕੀ ਰਜਾਏ। ਆਪ ਤੀਸਰੇ ਗੁਰੂ ਨਾਨਕ ਹੋ ਨਿਬੜੇ ਫਿਰ ਸਾਰ ਸੰਗਤ ਆਪ ਸੰਗਤਾਂ ਨੂੰ ਗੁਰਮਤ ਦ੍ਰਿੜ ਕਰਵਾਉਂਦੇ ਰਹੇ। ਦੇਖੋ ਗੁਰਮਤ ਦਾਸ ਇੱਕ ਬੇਨਤੀ ਕਰੇਗਾ ਕਿ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਭਾਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ, ਸਬਦ ਜਿੱਤੀ ਸਿੱਧ ਮਿੰਟ ਦੀ ਕੀ ਤੋਸ ਆਪਣਾ ਪੰਥ ਨਿਰਾਲਾ। ਪਰ ਇਹ ਨਿਰਾਲਾਪਣ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਸਾਹਮਣੇ ਆਇਆ। ਆਨੰਦ ਵਿਆਹ ਦੀ ਪ੍ਰਥਾ ਜਿਹੜਾ ਇਹ ਗੁਰੂ ਘਰ ਦਾ ਸੰਸਕਾਰ ਹੈ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਪ੍ਰਚਲਿਤ ਹੋਇਆ। ਇਸੇ ਤਰ੍ਹਾਂ ਗੁਰੂ ਘਰ ਸਾਲਾਨਾ ਜੋੜ ਮੇਲੇ ਮਨਾਉਣ ਦੀ ਪਰੰਪਰਾ, ਦੀਵਾਲੀ ਔਰ ਵਿਸਾਖੀ ਦਾ ਜੋੜ ਮੇਲਾ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਚ ਮਨਾਇਆ ਜਾਣ ਲੱਗਿਆ। ਸਤੀ ਪ੍ਰਥਾ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੰਦ ਕੀਤੀ। ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੋਥੀ ਪਰਮੇਸ਼ਰ ਦਾ ਥਾਨ ਕਹਿ ਕੇ ਨਿਵਾਜਿਆ, ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਪਰੰਪਰਾ ਇਹ ਵੀ ਭਾਵੇਂ ਸ਼ੁਰੂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੋ ਚੁੱਕੀ ਸੀ। ਪਰ ਜਿਹੜੀਆਂ ਪੋਥੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਦਾ ਆਧਾਰ ਬਣੀਆਂ, ਉਹ ਪੋਥੀਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੋਤਰੇ ਸੰਸਰਾਮ ਜੀ ਨੂੰ ਗੁਰੂ ਕੀ ਪੜ੍ਹਾਈ, ਉਹਨਾਂ ਦੇ ਪਾਸੋਂ ਇਹ ਸੇਵਾ ਦੀ ਗੁਰਬਾਣੀ ਦੀਆਂ ਪੋਥੀਆਂ ਲਿਖਣ। ਹਾਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਫਿਰ ਕਲਯੁਗ ਜੀਵਾਂ ਦੇ ਉਧਾਰ ਵਾਸਤੇ, ਉਹਨਾਂ ਦੀ 84 ਕੱਟਣ ਵਾਸਤੇ 84 ਪੌੜੀਆਂ ਵਾਲੀ ਸ੍ਰੀ ਪੌੜੀ ਸਾਹਿਬ ਦੀ ਸੇਵਾ ਪ੍ਰਾਰੰਭ ਕਰਵਾਈ। ਸ੍ਰੀ ਗੋਇੰਦਵਾਲ ਸਾਹਿਬ ਮਹਾਨ ਤੀਰਥ ਸਥਾਪਿਤ ਕੀਤਾ। ਕੋਈ ਭਗਤ ਸੀ ਜਦੋਂ ਆਪ ਜਾਂਦੇ ਤੀਰਥਾਂ ਦੀ ਯਾਤਰਾ ਵਾਸਤੇ, ਹੁਣ ਆਪ ਜਿਸ ਜਗ੍ਹਾ ਨੂੰ ਆਪਣੀ ਚਰਨ ਛੋਹ ਬਖਸ਼ ਦਿੰਦੇ ਨੇ ਉਹ ਥਾਂ ਤੀਰਥ ਬਣ ਜਾਂਦੀ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਉਹਨਾਂ ਦੇ ਇਤਿਹਾਸ ਜ਼ਿਕਰ ਆਉਂਦਾ, ਇੱਕ ਵਾਰ ਆਪ ਤੀਰਥਾਂ ਦੀ ਪੁਕਾਰ ਸੁਣ ਕੇ, ਪਹਿਲਾਂ ਤੀਰਥਾਂ ਨੂੰ ਪਵਿੱਤਰ ਜਾਣ ਕੇ ਜਾਂਦੇ ਸਨ ਯਾਤਰਾ ਵਾਸਤੇ, ਹੁਣ ਤੀਰਥਾਂ ਦੀ ਪੁਕਾਰ ਸੁਣ ਕੇ ਗਏ। ਗੰਗਾ ਜਮਨਾ ਗੁਲਾਬ ਦੀ ਸਰੋਸਤੀ ਤੇ ਕਰੇ ਤੁਮ ਧੂੜ ਸਾਧੂ ਕੀਤਾ ਹੀ ਕਿਲਕਤ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਪਵੇ। ਤੀਰਥਾਂ ਨੂੰ ਪਵਿੱਤਰ ਕਰਦੇ ਕਰਦੇ ਤੀਰਥ ਯਾਤਰਾ ਦੇ ਬਹਾਨੇ ਹਰਿਦੁਆਰ ਪਹੁੰਚ ਗਏ। ਸੰਗਤਾਂ ਦਾ ਬਹੁਤ ਵੱਡਾ ਜੋੜ ਮੇਲ ਹੋਇਆ। ਇਤਫਾਕ ਦੇ ਨਾਲ ਬੜੇ ਲੰਮੇ ਸਮੇਂ ਤੋਂ ਬਾਅਦ ਉਹ ਬ੍ਰਹਮਚਾਰੀ ਮਿਲ ਗਿਆ, ਬਲਕਿ ਉਹ ਹੀ ਦੁਰਗਾਦਾਸ ਨਾਮ ਦਾ ਬ੍ਰਾਹਮਣ, ਇਹਨੇ ਵੀ ਪਹਿਚਾਣ ਦੇ ਵੀ ਉਹ ਹੀ ਬਜ਼ੁਰਗ ਨੇ। ਜਾ ਕੇ ਨਮਸਕਾਰ ਕੀਤੀ, ਮਹਾਰਾਜ ਮੈਨੂੰ ਪਹਿਚਾਣਿਆ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹਾਂ ਪੰਡਿਤ ਜੀ ਪਛਾਣਦੇ ਹੈ, ਦੁਰਗਾਦਾਸ ਤੁਹਾਡਾ ਨਾਮ ਹੈ, ਤੁਸੀਂ ਭਵੀ ਜਾਤ ਦੇ ਬ੍ਰਾਹਮਣ ਹੋ, ਜਿਹੜਾ ਤੁਹਾਡਾ ਨਗਰ ਹੈ। ਬੜਾ ਖੁਸ਼ ਹੋਇਆ, ਮਹਾਰਾਜ ਆਪਨੇ ਮੇਰੀ ਠੀਕ ਪਹਿਚਾਣ ਕੀਤੀ ਹੈ, ਕਿਉਂਕਿ ਪੁਰਾਣਾ ਮਿੱਤਰ ਸੀ, ਹੁਣ ਬਿਲਾਸ ਦੇ ਵਚਨ ਹੋ ਰਹੇ ਨੇ, ਮਹਾਰਾਜ ਆਪਦੇ ਵਚਨ ਵੀ ਯਾਦ ਹੋਵੇਗਾ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਿਆ ਵੀ ਇਹ ਪੰਡਿਤ ਬੜਾ ਚਤੁਰ ਹੈ। ਕਹਿੰਦੇ ਪੰਡਿਤ ਜੀ ਵਚਨ ਵੀ ਯਾਦ ਹੈ ਪਰ ਅਸੀਂ ਤੁਹਾਡੇ ਸੁਭਾਅ ਨੂੰ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਆਪਣੇ ਵਚਨ ਤੋਂ ਖਿਸਕਦੇ ਨਹੀਂ। ਤੁਸੀਂ ਸਾਡੇ ਪਾਸੋਂ ਮੰਗ ਲਓ, ਜੋ ਵੀ ਮੰਗੋਗੇ ਅਸੀਂ ਬਖਸ਼ ਦਿਆਂਗੇ। ਪਰ ਇੱਕ ਧਿਆਨ ਰੱਖਣਾ ਵੀ ਇੱਕ ਚੀਜ਼ ਮਿਲੇਗੀ, ਜਾਂ ਦੁਨੀਆਂ ਦੇ ਸੁੱਖ ਜਾਂ ਪਰਲੋਕ ਦੇ, ਜਾਂ ਨਾਮ ਦੀ ਦਾਤ ਮਿਲੇਗੀ ਜਾਂ ਮਿਲੇਗੀ ਮਾਇਆ। ਕਹਿੰਦੇ ਬ੍ਰਾਹਮਣ ਸੋਚੀ ਪੈ ਗਿਆ, ਖੜਾ ਰਿਹਾ। ਸਤਿਗੁਰੂ ਜੀ ਕਹਿਣਗੇ ਪੰਡਿਤ ਜੀ ਅਸੀਂ ਤੇ ਪਿਆਰ ਹਾਂ ਦੇਣ ਵਾਸਤੇ, ਮੰਗੋ ਤੇ ਸਹੀ। ਮਹਾਰਾਜ ਮੰਗਾਂਗੇ ਤੁਸੀਂ ਤੇ ਮੈਨੂੰ ਦੁੱਖ ਦਾ ਵਿੱਚ ਪਾ ਦਿੰਦਾ। ਪੰਡਿਤ ਜੀ ਕਿਹੋ ਜਿਹੇ ਦੇ ਉਧਾਰ ਸਾਰ ਕਹਿੰਦੇ ਦੁਰਗਾਦਾਸ ਬ੍ਰਾਹਮਣ ਕਹਿ ਲਿਆ ਨਾਮ ਦੇ ਤਨ ਦੇ ਨਾ ਜਨ ਕਹੋ। ਮਹਾਰਾਜ ਦੁਬਦਾ ਇਹ ਹੈ ਵੀ ਤੁਹਾਡੇ ਪਾਸੋਂ ਨਾਮ ਦੀ ਦਾਤ ਮੰਗਾ ਜਾਂ ਦੁਨੀਆਂ ਦੇ ਪਦਾਰਥ ਦੁਨੀਆਂ ਦੀ ਮਾਇਆ ਮੰਗਾ, ਦੇਣੀ ਤੁਸੀਂ ਇੱਕ ਹੈ। ਜੇ ਤੁਸੀਂ ਨਾਮ ਦੀ ਦਾਤ ਤੇ ਬਖਸ਼ ਦਿੱਤੀ ਪਰ ਆਪਣੇ ਸੇਵਕ ਨੂੰ ਮਾਇਆ ਦੇ ਕੰਮੇ ਨਾ ਬਖਸ਼ੇ, ਧਨ ਨਾ ਬਖਸ਼ਿਆ, ਨਾਮ ਦੇ ਧਨ ਦੇ ਨਾ ਜਨ ਕਹੋ। ਧਨ ਵੀ ਹੋਣ ਜਨ ਜਗ ਨਾ ਸੁਹਾਏ, ਮਾਇਆ ਤੋਂ ਬਗੈਰ ਤੁਹਾਡਾ ਸੇਵਕ ਸੰਸਾਰ ਤੇ ਸ਼ੋਭਾ ਨਹੀਂ ਪਾਵੇਗਾ। ਜੇ ਧਨ ਦੇ ਨਾਮ ਨਹੀਂ ਦੇਣਾ, ਜੇ ਆਪ ਧਨ ਦੀ ਬਖਸ਼ਿਸ਼ ਕਰਦੇ ਹੋ ਪਰ ਨਾਮ ਦੀ ਬਖਸ਼ਿਸ਼ ਨਾ ਕਰੋ, ਨਾਮ ਬਿਨਾਂ ਜਨ ਜਾਪੁਰ ਜਾਏ ਫਿਰ ਤੁਹਾਡਾ ਸੇਵਕ ਜਮਾਨੀ ਪੂਰੀ ਨੂੰ ਜਾਵੇਗਾ। ਹੁਣ ਮੈਂ ਤੇ ਇਸ ਦੁਬਧਾ ਵਿੱਚ ਹਾਂ ਕਿ ਤੁਹਾਡੇ ਪਾਸੋਂ ਮੰਗਾਂ ਕੀ, ਹੁਣ ਆਪ ਹੀ ਕਿਰਪਾ ਕਰਦੇ ਹੋ, ਭਾਵੇਂ ਨਾਮ ਬਖਸ਼ ਦਿਓ ਭਾਵੇਂ ਬਖਸ਼ ਦਿਓ ਧਨ, ਹੁਣ ਮੈਨੂੰ ਤੇ ਕੁਝ ਸੁਝਦਾ ਨਹੀਂ। ਨਾਮ ਦੇ ਧਨ ਦੇ ਨਾ ਜਨ ਕਹੋ, ਧਨ ਵੀ ਹੋਣ ਜਨ ਜਗ ਨਾ ਸੁਹਾਏ। ਜੇ ਧਨ ਦੇ ਨਾਮ ਨਹੀਂ ਦੇਵੇ, ਨਾਮ ਬਿਨਾਂ ਜਨ ਜੰਮੁਰ ਜਾਏ। ਕੁਝ ਪੈ ਕਹੀ ਨਹੀਂ ਮਨ ਆਵੇ, ਕਿਉਂ ਭਾਵੈ ਤੇ ਗਣਤ ਪੰਡਾਏ। ਗੁਰ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਕਰ ਬਣਾਏ। ਪਰ ਸਾਧਕੰਤ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਦੁਰਗਾਦਾਸ ਬ੍ਰਾਹਮਣ ਦੇ ਉੱਪਰ ਐਸੀ ਬਖਸ਼ਿਸ਼ ਕੀਤੀ, ਇਸ ਨੂੰ ਲੋਕ ਔਰ ਲੋਕ ਦੋਨਾਂ ਲੋਕਾਂ ਦੇ ਸੁੱਖ ਬਖਸ਼ ਦਿੱਤੇ, ਨਾਮ ਦੀ ਦਾਤ ਵੀ ਬਖਸ਼ ਦਿੱਤੀ ਔਰ ਦੁਨੀਆਂ ਦੇ ਪਦਾਰਥ ਦੁਨੀਆਂ ਦੀਆਂ ਵਡਿਆਈਆਂ ਵੀ ਬਖਸ਼ ਦਿੱਤੀਆਂ। ਔਰ ਸਾਧਕੰਤ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਆਪਾਂ ਵੀ ਦੁਰਗਾਦਾਸ ਵਾਂਗ ਇਹੋ ਹੀ ਅਰਦਾਸ, ਇਹੋ ਹੀ ਬੇਨਤੀ ਕਰੀਏ। ਜਿਹੜੀ ਅਸਲੀ ਦਾਤ ਮੰਗਣ ਵਾਲੀ ਤੇ ਇਹੋ ਹੀ ਹੈ, ਰਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦਾ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ। ਗੁਰਬਾਨ ਰਿਣ ਹਰਿਆ ਕੀਤਿਆ ਨਾਨਕ ਕਿਆ ਮਨ ਦੁੱਖ। ਹਮ ਭੀਖ ਤੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਉਹ ਦਇਆ ਨਾਮ ਦਿਓ ਮੰਗਤ ਜਨ ਕਹੋ ਸਦਾ ਰਾਮ ਨੰਦ ਰਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਰਬਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਹੁਣ ਸਤਿਗੁਰੂ ਮਾਈ ਭਾਈ ਸ੍ਰੀ ਆਨੰਦ ਸਾਹਿਬ ਦਾ ਬਾਰ ਕਰੋ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਸਤਿਗੁਰੂ ਹੈ ਪਾਇਆ ਹਰੀ ਵਾਹ Why are you doing this?